ਅਦਾਰਾ ਸਿੱਖ ਸ਼ਹਾਦਤ ਵੱਲੋਂ ਕਰਵਾਏ ਜਾ ਰਹੇ ਇਸ ਸੈਮੀਨਾਰ ਅੰਦਰ ਪਹੁੰਚੀਆਂ ਹੋਈਆਂ ਆਪ ਸਭ ਸ਼ਖਸੀਅਤਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਪੇਪਰ ਦਾ ਵਿਸ਼ਾ ਹੈ ਕੁਲਦੀਪ ਬਰਾੜ ਦੀ ਕਿਤਾਬ ਓਪਰੇਸ਼ਨ ਬਲੂ ਸਟਾਰ ਦਾ ਸਿੱਖ ਵਿਰੋਧੀ ਬਿਰਤਾਂਤ ਇੱਕ ਅਧਿਐਨ। ਇਹ ਕਿਤਾਬ 1993 ਦੇ ਵਿੱਚ ਜਿਹੜੀ ਆ ਉਹ ਲਿਖੀ ਗਈ ਸੀ। ਇਸਦਾ ਇਹ ਪੰਜਾਬੀ ਅਨੁਵਾਦ ਹੈ। ਇਸ ਕਿਤਾਬ ਬਾਰੇ ਬਾਅਦ ਦੇ ਵਿੱਚ ਇਹ ਵੀ ਬਿਰਤਾਂਤ ਸਿਰਜਿਆ ਗਿਆ ਕਿ ਕਿਤਾਬ ਉਸ ਨੇ ਆਪ ਨਹੀਂ ਲਿਖੀ। ਹਾਲਾਂਕਿ ਮੈਂ ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਉਸ ਦੀਆਂ ਜਿਹੜੀਆਂ ਇੰਟਰਵਿਊਜ਼ ਸਨ ਉਹ ਸੁਣੀਆਂ। ਸੁਣ ਕੇ ਇਹ ਸਿੱਟੇ 'ਤੇ ਪਹੁੰਚਿਆ ਕਿ ਜਿਹੜਾ ਆਪਣੀ ਇੰਟਰਵਿਊਜ਼ ਦੇ ਵਿੱਚ ਸੰਤਾਂ ਲਈ ਬੋਲ ਬੋਲਦਾ ਹੈ ਜਾਂ ਜਿਸ ਤਰ੍ਹਾਂ ਦਾ ਇੰਟਰਵਿਊਜ਼ ਦੇ ਵਿੱਚ ਬਿਰਤਾਂਤ ਘੱਟ ਰਿਹਾ ਹੈ, ਉਸ ਤਰ੍ਹਾਂ ਦਾ ਹੀ ਬਿਰਤਾਂਤ ਜਿਹੜਾ ਉਹ ਇਸ ਕਿਤਾਬ ਦੇ ਵਿੱਚ ਉਸ ਤਰ੍ਹਾਂ ਦਾ ਹੀ ਉਹ ਮੁਹਾਵਰਾ ਜਿਹੜਾ ਵਾ ਉਹ ਵਰਤ ਰਿਹਾ ਹੈ। ਜਿਹੜੀ ਕੋਈ ਵੀ ਹਥਿਆਰਬੰਦ ਜੰਗ ਹੁੰਦੀ ਹੈ, ਉਸ ਜੰਗ ਦੇ ਨਾਲ ਨਾਲ ਜਾਂ ਉਸ ਜੰਗ ਤੋਂ ਬਾਅਦ ਜਿਹੜਾ ਜੰਗ ਦਾ ਰੂਪ ਹਮੇਸ਼ਾ ਚੱਲਦਾ ਹੈ, ਚੱਲਦਾ ਰਹਿਣਾ ਚਾਹੀਦਾ ਹੈ, ਉਹ ਜੰਗ ਦੀ ਵਿਆਖਿਆ ਹੁੰਦੀ ਹੈ। ਜੰਗਾਂ ਦੀ ਵਿਆਖਿਆ ਜਿਹੜੀ ਆ ਉਹੀ ਬਹੁਤੀ ਆ ਜਿੱਤਾਂ ਨੂੰ ਹਾਰਾਂ 'ਚ ਅਤੇ ਹਾਰਾਂ ਨੂੰ ਜਿੱਤਾਂ ਦੇ ਵਿੱਚ ਜਿਹੜੀ ਆ ਉਹ ਬਦਲਿਆ ਕਰਦੀ ਹੈ। ਇਹ ਇਸ ਤਰ੍ਹਾਂ ਦਾ ਇਹ ਵਿਆਖਿਆ ਦੀ ਜੰਗ ਹੈ ਕਿ ਸੁੱਚੇ ਕਿਰਦਾਰਾਂ ਨੂੰ ਜਿਹੜਾ ਵਾ ਉਹ ਲੁੱਚਿਆਂ ਕਰ ਦਿੰਦੀ ਹੈ, ਬਹੁਤ ਸਾਰੇ ਲੁੱਚੇ ਕਿਰਦਾਰਾਂ ਨੂੰ ਬੜਿਆਂ ਸੁੱਚਿਆਂ ਜਿਹੜਾ ਵਾ ਉਹ ਕਰ ਦਿੰਦੀ ਹੈ। ਇਹ ਜੰਗਾਂ ਦੀ ਜਿਹੜੀ ਆ ਉਹ ਵਿਆਖਿਆ ਦੇ ਉੱਤੇ ਹੀ ਨਿਰਭਰ ਜਿਹੜਾ ਉਹ ਕਰਦਾ ਹੈ। ਇਸ ਜੰਗ ਦੀ ਵਿਆਖਿਆ ਦੇ ਅੰਦਰ ਜਿਹੜੀਆਂ ਉਹ ਅਨੇਕ ਵਿਧਾਵਾਂ ਆਪਾਂ ਨੂੰ ਮਿਲਦੀਆਂ ਹੈ, ਚਾਹੇ ਉਹਦੇ ਵਿੱਚ ਨਾਵਲ ਰੂਪ ਦੇ ਵਿੱਚ, ਕਹਾਣੀ ਰੂਪ 'ਚ, ਇਕਾਂਗੀਆਂ ਦੇ ਰੂਪ ਦੇ ਵਿੱਚ ਆ, ਛੋਟੀ ਕਹਾਣੀ ਦੇ ਰੂਪ 'ਚ ਆ, ਨਾਟਕ ਰੂਪ ਦੇ ਵਿੱਚ ਆ, ਕਵਿਤਾ ਦੇ ਰੂਪ 'ਚ ਆ, ਜਾਂ ਬਹੁਤ ਸਾਰੇ ਇਤਿਹਾਸ ਦੇ ਜਿਹੜੇ ਰੂਪ ਦੇ ਵਿੱਚ ਮਿਲਦਾ ਹੈ। ਅਤੇ ਇਹ ਵਿਆਖਿਆ ਦੀ ਵਿਧੀ ਹਕੂਮਤਾਂ ਵੱਲੋਂ ਵੀ ਅਤੇ ਜੰਗ ਲੜੀਆਂ ਜਾ ਰਹੀਆਂ ਧਿਰਾਂ ਦੋਨਾਂ ਵੱਲੋਂ ਹੀ ਜਿਹੜੀ ਆ ਉਹ ਪੇਸ਼ ਹੁੰਦੀ ਹੈ। ਬਸ ਇਹ ਹੁੰਦਾ ਹੈ ਕਿ ਇਹ ਵਿਆਖਿਆ ਵਿਧੀ ਦੇ ਵਿੱਚ ਜਿਹੜਾ ਇਸ ਦੀ ਅਹਿਮੀਅਤ ਨੂੰ ਜ਼ਿਆਦਾ ਸਮਝ ਜਾਂਦਾ ਹੈ ਉਹੀ ਜਿਹੜਾ ਗਰਾਊਂਡ ਪੱਧਰ ਦੇ ਉੱਤੇ ਆਪਣੀ ਵਿਆਖਿਆ ਜਿਹੜੀ ਉਸ ਨੂੰ ਸਥਾਪਿਤ ਕਰ ਜਾਂਦਾ ਹੈ, ਜਿਸ ਦੇ ਕੋਲੋਂ ਜਿਹੜੇ ਸਰੋਤ ਨੇ ਉਹ ਵਧੇਰੇ ਹੋਣ। ਇਸ ਕਰਕੇ ਇਹ ਹਕੂਮਤਾਂ ਰਾਹੀਂ ਜਿਹੜਾ ਸਾਹਿਤ ਜਿਹੜਾ ਵਾ ਲਿਖਵਾਇਆ ਜਾਂਦਾ ਹੈ ਉਹ ਹਮੇਸ਼ਾ ਕੌਮਾਂ ਦੇ ਜਿਹੜੇ ਭੂਤ ਭਵਿੱਖ ਅਤੇ ਵਰਤਮਾਨ ਹੁੰਦੇ ਨੇ ਉਹਨਾਂ ਨੂੰ ਬਦਲ ਦਿੰਦਾ ਹੈ, ਉਹਨਾਂ ਦੇ ਉੱਤੇ ਇੱਕ ਕਟਾਕਸ਼ ਜਿਹੜਾ ਹੁੰਦਾ ਹੈ। ਪਰ ਹਕੂਮਤਾਂ ਵੱਲੋਂ ਜਿਹੜਾ ਹਮੇਸ਼ਾ ਸਾਹਿਤ ਲਿਖਵਾਇਆ ਜਾਂਦਾ ਹੈ ਉਹਦੇ 'ਚ ਇੱਕ ਗੱਲ ਬੜੀ ਜਿਹੜੀ ਮਹੱਤਵਪੂਰਨ ਹੈ, ਇਹੋ ਇਹ ਕਿ ਹਕੂਮਤਾਂ ਜਿਹੜਾ ਸਾਹਿਤ ਲਿਖਵਾਉਂਦੀਆਂ ਨੇ ਉਹਦੇ ਵਿੱਚ ਇਤਿਹਾਸ ਲਿਖਣ ਦੇ ਵਿੱਚ ਉਹ ਵਾਕ ਬਣਤਰ, ਵਿਆਕਰਨ, ਸ਼ਬਦ ਕੋਸ਼ ਜਿਹੜਾ ਹੈ ਉਹ, ਅਲੰਕਾਰ, ਮੁਹਾਵਰੇ, ਨਾਂਵ ਪੜਨਾਵ, ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ, ਇਹ ਸਾਰੇ ਕੁਝ ਨੂੰ ਆਪਣੇ ਅਨੁਸਾਰੀ ਜਿਹੜਾ ਵਾ ਉਹ ਘੜਿਆ ਕਰਦੇ ਨੇ ਅਤੇ ਇਹਨੂੰ ਆਪਣੇ ਅਨੁਸਾਰੀ ਹੀ ਜਿਹੜਾ ਵਾ ਉਹ ਨਵੇਂ ਅਰਥ ਜਿਹੜੇ ਨੇ ਉਹ ਦਿੰਦੇ ਨੇ। ਅਤੇ ਕੁਲਦੀਪ ਬਰਾੜ ਨੇ ਆਪਣੀ ਇਸ ਕਿਤਾਬ ਦੇ ਵਿੱਚ ਵੀ ਜਿਹੜਾ ਵਾ ਇਸ ਤਰ੍ਹਾਂ ਦਾ ਹੀ ਯਤਨ ਜਿਹੜਾ ਵਾ ਉਹ ਕੀਤਾ ਹੈ। ਜੇ ਆਪਾਂ ਇਸ ਦੇ ਅੰਦਰ ਦੀ ਵਾਕ ਬਣਤਰ, ਸ਼ਬਦ, ਪੜਨਾਵ, ਕਿਰਿਆ ਵਿਸ਼ੇਸ਼ਣ ਆਦਿਕ ਨੂੰ ਦੇਖੀਏ, ਵਿਸ਼ੇਸ਼ਣ ਆਦਿਕ ਨੂੰ ਦੇਖੀਏ ਤਾਂ ਇਹਨਾਂ ਦੇ ਰਾਹੀਂ ਇਹ ਸੰਤਾਂ ਦੇ ਅਤੇ ਖਾੜਕੂ ਸਿੰਘਾਂ ਦੇ ਕਿਰਦਾਰ ਨੂੰ ਜਿਹੜਾ ਵਾ ਉਹ ਗੰਧਲਿਆਂ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰਦਾ ਹੈ। 204 ਪੰਨਿਆਂ ਦੀ ਇਸ ਕਿਤਾਬ 'ਚ ਸੰਤ ਜਰਨੈਲ ਸਿੰਘ ਅਤੇ ਖਾੜਕੂ ਸਿੰਘਾਂ ਲਈ ਉਹ ਨਕਾਰਾਤਮਕ ਪੱਖ ਤੋਂ ਕੋਈ 67 ਵਿਸ਼ੇਸ਼ਣ ਅਤੇ 152 ਕਿਰਿਆ ਵਿਸ਼ੇਸ਼ਣ ਜਿਹੜੇ ਆ ਉਹ ਵਰਤਦਾ ਹੈ। ਇਹਦੇ ਵਿੱਚ ਪੜਨਾਮ, ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ ਇਹ ਸਾਰਾ ਕੁਝ ਬਹੁਤ ਹੀ ਸੁਚੇਤ ਪੱਧਰ ਦੇ ਉੱਤੇ ਜਿਹੜਾ ਵਾ ਖਾੜਕੂ ਕਿਰਦਾਰ ਨੂੰ ਢਾ ਲਾਉਣ ਦੇ ਲਈ ਜਿਹੜਾ ਉਹ ਵਰਤਦਾ ਹੈ। ਇਹਦੇ ਵਿੱਚੋਂ ਮੈਂ ਕੁਝ ਕੁ ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ ਜਿਹੜੇ ਉਹਨਾਂ ਦਾ ਜ਼ਿਕਰ ਕਰਨਾ ਜਿਹੜਾ ਉਹ ਚਾਹਾਂਗਾ। ਜਿਵੇਂ ਸੰਤਾਂ ਦੇ ਲਈ ਗੱਲ ਕਰਦਾ ਯਰਗਮਾਲ, ਜਿਸ ਨੂੰ ਕਿਡਨੈਪਿੰਗ ਆਪਾਂ ਬੋਲਦੇ ਹਾਂ ਇੰਗਲਿਸ਼ ਦੇ ਵਿੱਚ, ਇਹ ਸ਼ਬਦ ਜਿਹੜਾ ਵਾ ਉਹ ਲਗਭਗ ਕਿਤਾਬ ਦੇ ਵਿੱਚ 3 ਵਾਰੀ ਵਰਤਦਾ ਹੈ ਕਿ ਸੰਤ ਜਿਹੜੇ ਸਨ ਉਹਨਾਂ ਦਾ ਜਿਹੜਾ ਵਾ ਕਿਡਨੈਪਿੰਗ ਦਾ ਜਿਹੜਾ ਸੀ ਉਹ ਮਾਮਲਾ ਸੀ ਉਹ ਲੜ ਰਹੇ ਸਿੱਖਾਂ ਦੇ ਲਈ ਕਲਗੀਧਰ ਪਾਤਸ਼ਾਹ ਦੇ ਸਿੱਖ ਨਹੀਂ ਵਰਤਦਾ, ਉਹ ਉੱਥੇ ਭਿੰਡਰਾਂ ਵਾਲੇ ਦੇ ਪੈਰੋਕਾਰ ਸ਼ਬਦ ਜਿਹੜੇ ਆ ਉਹ ਵਰਤਦਾ ਹੈ। ਅਤੇ ਇਸ ਸ਼ਬਦ ਵਰਤਣ ਦੇ ਨਾਲ ਜਿਹੜਾ ਵਾ ਉਹ ਲੜ ਰਹੀ ਧਿਰ ਜਿਹੜੀ ਆ ਉਹ ਫਿਰ ਪੰਥ ਨੂੰ ਸੰਬੋਧਿਤ ਹੋਣ ਦੀ ਥਾਂ ਇੱਕ ਸੰਪਰਦਾ ਤੱਕ ਜਿਹੜੀ ਆ ਉਹ ਸੀਮਤ ਰਹਿ ਜਾਂਦੀ ਹੈ। ਇਹ ਪੈਰੋਕਾਰ ਸ਼ਬਦ ਪੂਰੀ ਕਿਤਾਬ 'ਚ ਕੋਈ 11 ਵਾਰ ਜਿਹੜੇ ਆ ਉਹ ਵਰਤਦਾ ਹੈ। ਫਿਰ ਸੰਤਾਲੀ ਜਨੂੰਨੀ ਸ਼ਬਦ ਜਿਹੜਾ ਵਾ ਉਹ ਇਸ ਕਿਤਾਬ 'ਚ ਕੋਈ 4 ਕੁ ਵਾਰ ਜਿਹੜਾ ਵਾ ਉਹ ਵਰਤਦਾ ਹੈ। ਗੁਮਰਾਹ ਸ਼ਬਦ ਜਿਹੜਾ 2 ਵਾਰੀ ਵਰਤਦਾ ਹੈ। ਅਤੇ ਸਭ ਤੋਂ ਵੱਧ ਹਿੰਸਾ ਸ਼ਬਦ ਸੰਤਾਂ ਦੇ ਲਈ ਜਿਹੜਾ ਉਹ 17 ਵਾਰ ਇਸ ਕਿਤਾਬ ਦੇ ਵਿੱਚ ਜਿਹੜਾ ਵਾ ਇਸਨੇ ਵਰਤਿਆ ਹੈ। ਖੌਫ ਸ਼ਬਦ ਵਰਤਿਆ ਹੈ, ਜਾਦੂਈ ਪ੍ਰਭਾਵ, ਸ਼ਾਤਰ, ਇਸ ਤਰ੍ਹਾਂ ਦੇ ਜੇ ਆਪਾਂ ਸਾਰੇ ਸ਼ਬਦ ਦੇਖੀਏ ਤਾਂ ਕੋਈ 67 ਸ਼ਬਦ ਜਿਹੜੇ ਆ ਉਹ ਇਸਨੇ ਵਰਤੇ ਆ ਸਿੰਘਾਂ ਦੇ ਲਈ, ਖਾੜਕੂ ਧਿਰ ਦੇ ਲਈ, ਸੰਤਾਂ ਦੇ ਲਈ। ਅਤੇ ਹਰੇਕ ਸ਼ਬਦ ਇਹਨਾਂ 67 ਸ਼ਬਦਾਂ ਨੂੰ ਜਿਹੜਾ ਵਾ ਨੈਗੇਟਿਵ ਸ਼ਬਦ ਨੇ ਇਹਨਾਂ ਨੂੰ ਇਹ 10-10 ਵਾਰ, 15-15 ਵਾਰ, 20-20 ਵਾਰ ਤੋਂ ਵੀ ਉੱਪਰ ਵਾਰ ਜਿਹੜਾ ਵਾ ਉਹ ਵਰਤਦਾ ਹੈ ਕਿ ਇਹ ਸ਼ਬਦ ਦੇ ਰਾਹੀਂ ਇਹਨਾਂ ਖਾੜਕੂ ਸਿੰਘਾਂ ਦਾ ਅਤੇ ਸੰਤਾਂ ਦਾ ਜਿਹੜਾ ਕਿਰਦਾਰ ਹੈ ਉਹ ਪਾਠਕ ਦੇ ਮਨ ਦੇ ਵਿੱਚ ਜਿਹੜਾ ਵਾ ਉਹ ਨੈਗੇਟਿਵ ਬੈਠ ਜਾਵੇ। ਇਸ ਦੇ ਮੁਕਾਬਲੇ ਦੇ ਉੱਤੇ ਜਦੋਂ ਉਹ ਭਾਰਤੀ ਫੌਜ ਜਿਹੜੀ ਲੜ ਰਹੀ ਸੀ ਸਿੰਘਾਂ ਦੇ ਨਾਲ, ਉਹਨਾਂ ਦੇ ਲਈ ਜੇ ਆਪਾਂ ਦੇਖੀਏ ਉਹ ਵਿਸ਼ੇਸ਼ਣਾਂ, ਕਿਰਿਆ ਵਿਸ਼ੇਸ਼ਣਾਂ ਨੂੰ ਕਿ ਕਿਹੜੇ ਵਰਤਦਾ ਹੈ, ਤਾਂ ਉਹਨੇ ਕੋਈ 23 ਵਿਸ਼ੇਸ਼ਣਾਂ ਨੂੰ 26 ਵਾਰ ਜਿਹੜਾ ਵਾ ਕਿਤਾਬ ਦੇ ਵਿੱਚ ਵਰਤਿਆ ਹੈ। ਜਿਹਦੇ 'ਚ ਜਦੋਂ ਸ਼ਬਦ ਵਰਤਦਾ ਜਿੱਦਾਂ ਦੇਸ਼ ਦੀ ਏਕਤਾ, ਫਰਜ਼ ਸ਼ਬਦ ਵਰਤਦਾ ਹੈ, ਅਮਨ ਕਾਨੂੰਨ, ਦੇਸ਼ ਦੀ ਸਲਾਮਤੀ। 5 ਜੂਨ ਦੀ ਰਾਤ ਨੂੰ ਉਹ 2 ਸਿੰਘ ਸਾਹਿਬ ਅਤੇ 26 ਸਿੰਘ ਜਿਹੜੇ ਸਾਰੀ ਰਾਤ ਦਰਬਾਰ ਸਾਹਿਬ ਦੇ ਅੰਦਰ ਰਹੇ ਸਨ, ਜਿਹਨਾਂ ਦੇ ਵਿੱਚ ਕਹਿੰਦੇ ਕਿ ਅਰਦਾਸੀਏ ਸਨ, ਚੌਰ ਬਰਦਾਰ ਸਨ, ਰਾਗੀ ਪਾਠੀ ਦੇ ਸੇਵਾਦਾਰ ਸ਼ਾਮਲ ਸਨ। ਸਾਡੇ ਵਿੱਚੋਂ ਕੋਈ ਵੀ ਖਾੜਕੂ ਸਿੰਘ ਨਹੀਂ ਸੀ, ਨਾ ਹੀ ਜਿਹੜਾ ਵਾ ਦਰਬਾਰ ਸਾਹਿਬ ਦੇ ਵਿੱਚ ਕਿਸੇ ਤਰ੍ਹਾਂ ਦੀ ਮੋਰਚਾਬੰਦੀ ਕੀਤੀ ਗਈ ਸੀ। ਜਿੱਧਰੋਂ ਫੌਜ ਵੱਲ ਜਿਹੜੀ ਆ ਉਹ ਗੋਲੀ ਜਿਹੜੀ ਆ ਉਹ ਚਲਾਈ ਜਾ ਰਹੀ ਸੀ। ਕੁਲਦੀਪ ਰਾੜ ਲਿਖਦਾ ਆਉਂਦਾ ਕਿ ਇਹ ਕਾਰਵਾਈ 'ਚ ਹਿੱਸਾ ਲੈਣ ਵਾਲੇ ਸਾਰੇ ਜਵਾਨਾਂ ਨੇ ਹਰਿਮੰਦਰ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣਾ ਸੀ ਅਤੇ ਉਹਨਾਂ ਦਾ ਨਿੱਜੀ ਵਰਤੋਂ ਵਿਹਾਰ ਅਜਿਹਾ ਸੀ ਕਿ ਜੋ ਨਿੰਦਾ ਯੋਗ ਨਾ ਹੋਵੇ। ਕਹਿੰਦਾ ਕਿ ਮੇਰੀ ਜਿੰਨੀ ਵੀ ਫੌਜ ਸੀ ਉਹਨੇ ਦਰਬਾਰ ਸਾਹਿਬ ਦੀ ਪਵਿੱਤਰਤਾ ਦਾ ਜਿਹੜਾ ਖਾਸ ਕਰਕੇ ਖਿਆਲ ਰੱਖਿਆ ਹੈ। ਪਰ ਜੇ ਆਪਾਂ ਉਹ ਸਮਕਾਲੀ ਲਿਖਤਾਂ ਨੂੰ ਦੇਖਦੇ ਹਾਂ ਤਾਂ ਉਸ ਸਮੇਂ ਦਾ ਜਿਹੜਾ ਸਕੱਤਰ ਸੀ ਭਾਨ ਸਿੰਘ ਉਹ ਬਿਆਨ ਦਿੰਦਾ ਆਉਂਦਾ ਕਿ ਉਸ ਸਮੇਂ ਫੌਜੀ ਜਿਹੜੇ ਸੀ ਉਹ ਜਗ੍ਹਾ ਜਗ੍ਹਾ ਬੀੜੀਆਂ ਜਿਹੜੀਆਂ ਵਾ ਉਹ ਪੀ ਰਹੇ ਸਨ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਿਹੜਾ ਉਸ ਵੇਲੇ ਗੁਰਚਰਨ ਸਿੰਘ ਟੌੜਾ ਸੀ ਉਹ 6 ਜੂਨ ਨੂੰ 1:30 ਵਜੇ ਜਿਹੜਾ ਉਹਦਾ ਕਮਰਾ ਸੀ ਉਸ ਕਮਰੇ ਦੇ ਬਾਹਰ ਵਾਰ ਇੱਕ ਫੌਜੀ ਜਿਹੜਾ ਸੀ ਉਹ ਸਿਗਰਟ ਪੀ ਰਿਹਾ ਸੀ ਅਤੇ ਉਹਨੇ ਜਾ ਕੇ ਜਦੋਂ ਉਹਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਸੀ ਨਾ ਉਹ ਫੌਜੀ ਜੀ ਨੇ ਅੱਗਿਓਂ ਬਦਤਮੀਜ਼ੀ ਨਾਲ ਟੌੜਾ ਸਾਹਿਬ ਨੂੰ ਕਿਹਾ ਸੀ ਕਿ ਬਾਕਮ ਬਾਕਮ ਮਤ ਕਰ ਮੈਂ ਗੋਲੀ ਮਾਰ ਦੂੰਗਾ। ਹੈ ਨਾ, ਇਹ ਉਹਨਾਂ ਦੀ ਫੌਜ ਦੀ ਜਿਹੜੀ ਪਵਿੱਤਰਤਾ ਸੀ ਜਿਹੜੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜਿਹੜੀ ਆ ਉਹ ਸਿਗਰਟਾਂ ਪੀ ਕੇ ਜਿਹੜੀ ਆ ਉਹ ਰੱਖ ਰਹੇ ਸਨ। ਕੁਲਦੀਪ ਰਾੜ ਨੇ ਇਸ ਕਿਤਾਬ ਦੇ ਅੰਦਰ ਹਮਲੇ ਦੌਰਾਨ ਫੌਜ ਵੱਲੋਂ ਜਿਹੜੀਆਂ ਸੰਗਤਾਂ ਨਾਲ ਕੀਤੀਆਂ ਵਧੀਕੀਆਂ ਅਤੇ ਜ਼ੁਲਮਾਂ ਉਹਨਾਂ ਨੂੰ ਲੁਕਾ ਜਾਂਦਾ ਹੈ ਅਤੇ ਇਹਦੇ ਉਲਟ ਉਹ ਫੌਜ ਨੂੰ ਬਹੁਤ ਹੀ ਮਰਿਆਦਾ 'ਚ ਸੰਗਤਾਂ ਦੀ ਰੱਖਿਆ ਕਰਦਾ ਜਿਹੜਾ ਵਾ ਉਹ ਪੇਸ਼ ਜਿਹੜਾ ਵਾ ਉਹ ਕਰਦਾ ਹੈ। ਇਸ ਤਰੀਕੇ ਦੇ ਨਾਲ ਜੇ ਆਪਾਂ ਅੱਗੇ ਦੇਖੀਏ ਤਾਂ ਜਿਹੜੀ ਉਹ ਇਹ ਫੌਜ ਦੁਆਰਾ ਸੰਗਤਾਂ ਦੀ ਜਿਹੜੀ ਰੱਖਿਆ ਕੀਤੀ ਗਈ ਉਹ ਲਿਖਦਾ ਹੈ। ਜੇ ਆਪਾਂ ਉਸ ਨੂੰ ਸਮਕਾਲੀ ਉਸ ਸਮੇਂ ਦੇ ਦਸਤਾਵੇਜ਼ਾਂ ਦੇ ਨਾਲ ਦੇਖੀਏ ਤਾਂ ਸਾਨੂੰ ਪਤਾ ਲੱਗਦਾ ਕਿ 6 ਜੂਨ ਨੂੰ ਗੁਰੂ ਰਾਮਦਾਸ ਰਾਂ, 3 ਸਿੰਘ ਸਮੁੰਦਰੀ ਹਾਲ, ਗੁਰੂ ਨਾਨਕ ਨਿਵਾਸ ਅਤੇ ਅਕਾਲ ਰੈਸਟ ਹਾਊਸ ਦੀਆਂ ਜਿੰਨੀਆਂ ਬਿਲਡਿੰਗਾਂ ਸੀ ਇਹਨਾਂ ਦੇ ਵਿੱਚ ਫੌਜ ਨੇ ਜਿਹੜਾ ਸੀ ਉਹ ਵੈਸਤ ਦਾ ਨੰਗਾ ਨਾਚ ਜਿਹੜਾ ਸੀ ਉਹ ਕੀਤਾ ਹੈ ਕਿ ਇਹ ਜਿਵੇਂ ਇੱਕ ਫੌਜੀ ਨੇ ਦੁੱਧ ਚੁੰਘਦੇ ਬੱਚੇ ਨੂੰ ਮਾਂ ਦੀ ਬੁੱਕਲ 'ਚੋਂ ਖੋਹ ਕੇ ਜਿਹੜਾ ਸੀ ਕੰਧ ਨਾਲ ਪਟਕਾ ਕੇ ਮਾਰਿਆ ਸੀ, ਬੱਚੇ ਬੁੱਢੇ ਅਤੇ ਔਰਤਾਂ ਦੇ ਨਾਲ ਜਿਵੇਂ ਦਾ ਉੱਥੇ ਜਿਹੜਾ ਵਾ ਉਹ ਸਲੂਕ ਹੋਇਆ ਸੀ, ਬਹੁਤ ਸਾਰਿਆਂ ਨੂੰ ਪੁੱਠੀਆਂ ਮੁਸ਼ਕਾਂ ਜਿਹੜੀਆਂ ਚਾੜ ਕੇ ਜਿਵੇਂ ਘੰਟਿਆਂ ਬੱਧੀ ਭੁੱਖਣ ਭਾਣੇ ਪਿਆਸੇ ਜਿਹੜਾ ਵਾ ਉਹ ਰੱਖਿਆ ਸੀ, ਜਦੋਂ ਜੀ ਕਰਦਾ ਸੀ ਫੌਜੀ ਉਹਨਾਂ ਨੂੰ ਠੁੱਡਾ ਮਾਰ ਦਿੰਦੇ ਸਨ, ਜਦੋਂ ਜੀ ਕਰਦਾ ਸੀ ਗੰਦੀ ਤੋਂ ਗੰਦੀ ਗਾਲ ਜਿਹੜੀ ਸੀ ਉਹਨਾਂ ਸੰਗਤਾਂ ਨੂੰ ਜਿਹੜੀਆਂ ਸੀ ਉਹ ਕੱਢਦੇ ਸਨ। ਗੁਰੂ ਰਾਮਦਾਸ ਰਾਂ ਦੇ ਇੱਕ ਕਮਰੇ 'ਚ ਅੱਤ ਦੀ ਗਰਮੀ 'ਚ ਕੋਈ 35-40 ਬੁੱਢੇ ਦੇ ਬੱਚੇ ਜਿਹੜੇ ਸੀ ਉਹ ਪਿਆਸ ਨਾਲ ਤੜਫ ਤੜਫ ਕੇ ਜਿਹੜੇ ਸੀ ਉਹ ਸ਼ਹੀਦ ਹੋ ਗਏ। ਚਾਰੇ ਪਾਸੇ ਜ਼ਖਮੀਆਂ ਦੀਆਂ ਜਿਹੜੀਆਂ ਉਸ ਦਿਨ ਚੀਕਾਂ ਜਿਹੜੀਆਂ ਸੀ ਉਹ ਆ ਰਹੀਆਂ ਸਨ। ਇੱਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਦਾ ਇੱਕ ਮੈਂਬਰ ਸੁਜਾਨ ਸਿੰਘ ਜਿਹੜਾ ਸੀ ਉਹ ਪਾਣੀ ਨਾ ਮਿਲਣ ਕਰਕੇ ਪਾਣੀ ਦੀ ਤੇਹ ਨਾਲ ਤੜਫਦਾ ਹੋਇਆ ਜਿਹੜਾ ਸੀ ਉਹ ਸ਼ਹੀਦ ਹੋ ਗਿਆ ਸੀ। ਇਸ ਤਰ੍ਹਾਂ ਇਹ ਕੁਲਦੀਪ ਬਰਾੜ ਦੀਆਂ ਜਿੰਨੀਆਂ ਵੀ ਉਪਰੋਕਤ ਲਿਖੀਆਂ ਹੋਈਆਂ ਗੱਲਾਂ ਦਾ ਝੂਠ ਵਾ ਉਹ ਉਸ ਸਮੇਂ ਦੇ ਜਿਹੜੇ ਹੱਡੀ ਹਡਾਏ ਚਸ਼ਮਦੀਦ ਗਵਾਹ ਸਨ ਉਹਨਾਂ ਦੇ ਬਿਆਨਾਂ ਦੇ ਨਾਲ, ਉਹਨਾਂ ਦੀਆਂ ਲਿਖਤਾਂ ਦੇ ਨਾਲ ਜਿਹੜਾ ਵਾ ਉਹ ਸਾਡੇ ਸਾਹਮਣੇ ਜਿਹੜਾ ਵਾ ਉਹ ਆ ਜਾਂਦਾ ਹੈ। ਕੁਲਦੀਪ ਬਰਾੜ ਇੱਕ ਬਿਰਤ ਵਰਤਾਂਤ ਜਿਹੜਾ ਹੋਰ ਘੜਦਾ ਹੈ ਉਹ ਇਹ ਕਿ ਉਹ ਖਾੜਕੂ ਸਿੰਘਾਂ ਨੂੰ ਲੁਟੇਰੇ ਹੋਣ ਦਾ ਮਤਲਬ ਕਿ ਜਿਹੜਾ ਵਰਤਾਂਤ ਘੜਦਾ ਹੈ ਕਿ ਇਹ ਜਿਹੜੇ ਖਾੜਕੂ ਸਿੰਘ ਸਨ ਇਹ ਲੁਟੇਰੇ ਸਨ, ਉਹਨਾਂ ਦੀ ਕਿਰਦਾਰ ਖੁਸ਼ੀ ਜਿਹੜੀ ਆ ਉਹ ਲੁਟੇਰੇ ਕਹਿ ਕੇ ਕਰਦਾ ਹੈ। ਉਹ ਲਿਖਦਾ ਹੁੰਦਾ ਕਿ 9 ਜੂਨ ਦੇ ਦਿਨ ਰਾਮਗੜੀਆ ਬੁੰਗੇ ਕੋਲ ਆਉਂਦਾ ਕਿ ਕੋਈ 7 ਕੁ ਖਾੜਕੂ ਸਿੰਘ ਜਿਹੜੇ ਸਨ ਇੱਕ ਸੁਰੰਗ ਦੇ ਵਿੱਚ ਸਨ ਅਤੇ ਆਉਂਦਾ ਸਾਡੇ 10 ਡੋਗਰਾ ਦੇ ਕਪਤਾਨ ਰਾਮਪਾਲ ਨੂੰ ਜਿਹੜਾ ਸੀ ਉਹਦੇ ਨਾਲ ਹੋਰ ਫੌਜੀਆਂ ਨੂੰ ਚੁੱਕ ਕੇ ਆਉਂਦਾ ਕਿ ਉਹ 7 ਖਾੜਕੂ ਸਿੰਘ ਜਿਹੜਾ ਸੀ ਉਹ ਸੁਰੰਗ ਦੇ ਵਿੱਚ ਜਿਹੜਾ ਅਸੀਂ ਲੈ ਗਏ। ਕਹਿੰਦਾ ਕਿ ਅਸੀਂ ਇੱਕ ਪੈਰਾ ਕਮਾਂਡੋ ਅਤੇ ਡੋਗਰਿਆਂ ਨੇ ਇਹ ਸੁਰੰਗ ਨੂੰ ਨਸ਼ਟ ਕੀਤਾ, 7 ਖਾੜਕੂ ਸ਼ਹੀਦ ਕੀਤੇ, ਪਰ ਕਹਿੰਦਾ ਸਾਨੂੰ ਉਹਨਾਂ ਫੌਜੀਆਂ ਦੀਆਂ ਲਾਸ਼ਾਂ ਹੀ ਜਿਹੜੀਆਂ ਸੀ ਸਾਡੇ ਕਪਤਾਨ ਦੀ ਅਤੇ ਫੌਜੀਆਂ ਦੀਆਂ ਲਾਸ਼ਾਂ ਹੀ ਉਹ ਸੁਰੰਗ ਦੇ ਵਿੱਚੋਂ ਜਿਹੜੀਆਂ ਉਹ ਮਿਲੀਆਂ ਸਨ। ਪਰ ਕੁਲਦੀਪ ਬਰਾੜ ਅੱਗੇ ਲਿਖਦਾ ਕਹਿੰਦਾ ਕਿ ਸਾਨੂੰ ਉਸ ਸੁਰੰਗ 'ਚੋਂ ਪੈਸਿਆਂ ਦੀ ਇੱਕ ਬੋਰੀ ਮਿਲੀ ਜੋ ਖਾੜਕੂਆਂ ਨੇ ਇਹ ਸੋਚ ਕੇ ਰੱਖੀ ਸੀ ਕਿ ਇੱਥੋਂ ਬਚ ਕੇ ਨਿਕਲ ਜਾਣ ਮਗਰੋਂ ਮੌਜਾਂ ਲੁੱਟਾਂਗੇ। ਇਹ ਆਪਣੇ ਕੋਲੋਂ ਜਿਹੜਾ ਵਾ ਇੱਕ ਬਿਰਤਾਂਤ ਜਿਹੜਾ ਉਹ ਘੜਦਾ ਹੈ। ਅਤੇ ਹਾਲਾਂਕਿ ਕੁਲਦੀਪ ਬਰਾੜ ਦੇ ਪਹਿਲੇ ਹਿੱਸੇ 'ਚ ਇਸੇ ਗੱਲ ਦੇ ਜਿਹੜਾ ਉਹ ਸਿੱਖਾਂ ਦੀ ਬਹਾਦਰੀ ਦੱਸ ਰਿਹਾ ਵਾ ਕਿ ਉਹ ਕਿੰਨੇ ਬਹਾਦਰ ਵਾ ਕਿ ਜਿਹੜੇ ਫੌਜ ਦੇ ਉਸ ਪੂਰੇ ਜੰਮ ਘੱਟ ਦੇ ਵਿੱਚ ਉਹਨਾਂ ਦਾ ਕੈਪਟਨ ਚੁੱਕ ਕੇ ਲੈ ਗਏ ਨੇ, ਨਾਲ ਉਹਨਾਂ ਦੇ ਜਿਹੜੇ ਜਿੰਨੇ ਫੌਜੀ ਲੜ ਰਹੇ ਨੇ ਉਹਨਾਂ ਨੂੰ ਚੁੱਕ ਕੇ ਲੈ ਗਏ ਨੇ, ਹੈ ਨਾ। ਅਤੇ ਇੰਨੀ ਵਰਦੀ ਗੋਲੀ 'ਚ ਜਿਹੜੇ ਟਿੰਕ ਆ ਕੇ ਹੀ ਕੰਡਾ ਕੇ ਲੜਨ ਵਾਲੇ ਹੋਣ, ਹੈ ਨਾ, ਉਹ ਫਿਰ ਪੈਸਿਆਂ ਲਈ ਲੜਨ ਵਾਲੇ ਨਹੀਂ ਸਨ, ਹੈ ਨਾ। ਉਹਨਾਂ ਤਾਂ ਘਰ ਪਿੱਛੇ ਵੱਡੀਆਂ ਵੱਡੀਆਂ ਜਾਇਦਾਦਾਂ ਜਿਹੜੀਆਂ ਉਹ ਛੱਡ ਕੇ ਆਏ ਸਨ, ਉਹ ਤਾਂ ਬਹੁਤ ਖੁੱਲੀਆਂ ਜ਼ਮੀਨਾਂ ਦੇ ਜਿਹੜੇ ਆ ਉਹ ਮਾਲਕ ਸਨ, ਜਿਹੜੇ ਇੱਥੇ ਆਣ ਕੇ ਜਿਹੜੇ ਆ ਉਹ ਸ਼ਹੀਦ ਹੋਏ ਸਨ। ਜਿਨ੍ਹਾਂ ਨੇ ਮੌਜਾਂ ਮਾਨਣੀਆਂ ਉਹ ਤਾਂ ਫਿਰ ਸ਼ਹਿ ਵੱਟ ਕੇ ਬੈਠਦੇ, ਉਹਨਾਂ ਨੇ ਫਿਰ ਫੌਜ ਦਾ ਐਡਾ ਵੱਡਾ ਕੈਪਟਨ ਚੁੱਕ ਕੇ ਥੋੜ੍ਹੀ ਸੁਰੰਗ ਦੇ ਵਿੱਚ ਜਿਹੜਾ ਵਾ ਉਹ ਖੜਨਾ ਸੀ, ਹੈ ਨਾ। ਅਤੇ ਇੰਨੀ ਗੋਲਾਬਾਰੀ ਦੇ ਵਿੱਚ ਜਿੱਥੇ ਪੂਰੀ ਦੀ ਪੂਰੀ ਸੁਰੰਗ ਉਡਾ ਦਿੱਤੀ, ਸੁਰੰਗ ਨੂੰ ਅੱਗ ਲਾ ਦਿੱਤੀ, ਉੱਥੇ ਉਹ ਬੋਰਿਆਂ ਦੀ ਪੈਸਿਆਂ ਦੀ ਬੋਰੀ ਜਿਹੜੀ ਆ ਉਹ ਇਹਨਾਂ ਦੀ ਸਹੀ ਸਲਾਮਤ ਜਿਹੜੀ ਆ ਉਹ ਪਈ ਰਹੀ। ਇਸ ਤਰ੍ਹਾਂ ਦੇ ਬਿਰਤਾਂਤ ਜਿਹੜੇ ਆ ਉਹ ਖਾੜਕੂ ਕਿਰਦਾਰ ਨੂੰ ਢਾ ਲਾਉਣ ਦੇ ਲਈ ਜਿਹੜਾ ਵਾ ਇਹ ਵਰਤਦਾ ਹੈ ਨਾ। ਇਸ ਤੋਂ ਅੱਗੇ ਉਹ ਅਨੇਕ ਤਰ੍ਹਾਂ ਦੀਆਂ ਜਿਹੜੀਆਂ ਵਾ ਸਿੱਖਾਂ ਦੇ ਕਿਰਦਾਰ ਦੇ ਬਾਰੇ ਜਿਹੜੀਆਂ ਵਾ ਉਹ ਗੱਲਾਂ ਕਰਦਾ। ਉਹ ਇੱਕ ਚੀਜ਼ ਲਿਖਦਾ ਹੁੰਦਾ ਕਿ ਜਿਹੜੇ ਸੰਤ ਸਨ ਨਾ ਇਹਨਾਂ ਨੂੰ ਇਹ ਚੀਜ਼ ਦਾ ਨਹੀਂ ਸੀ ਪਤਾ ਕਿ ਇੱਥੇ ਫੌਜ ਨੇ ਹਮਲਾ ਕਰਨਾ ਹੁੰਦਾ, ਉਹ ਇਹ ਸਮਝਦੇ ਸੀ ਕਿ ਪੁਲਿਸ ਦਾ ਹੀ ਜਿਹੜਾ ਵਾ ਹਮਲਾ ਹੋਏਗਾ। ਪਰ ਜੇ ਆਪਾਂ ਸੰਤਾਂ ਦੀ ਜਿਹੜੀ ਆ ਉਹ ਸਪੀਚ ਦੇਖਦੇ ਹਾਂ ਤਾਂ ਉਹਦੇ ਰਾਹੀਂ ਸਾਨੂੰ ਪਤਾ ਲੱਗਦਾ ਕਿ ਸੰਤ ਜਿਹੜੇ ਆ ਉਹਨਾਂ ਨੂੰ ਇਸ ਹਮਲੇ ਦਾ ਜਿਹੜਾ ਉਹ ਪੂਰਾ ਅਨੁਭਵ ਸੀ ਕਿ ਹਮਲਾ ਜਿਹੜਾ ਟੈਂਕਾਂ ਦੇ ਨਾਲ ਹੀ ਹੋਏਗਾ, ਇਹ ਹਮਲਾ ਜਿਹੜਾ ਉਹ ਫੌਜ ਦੇ ਨਾਲ ਹੀ ਜਿਹੜਾ ਹੋਵੇਗਾ। ਇੱਕ ਭਾਸ਼ਣ 'ਚ ਸੰਤ ਖੁਦ ਕਹਿੰਦੇ ਕਿ ਭਾਈ ਜੇ ਕਿਤੇ ਇਕੱਠੇ ਆ ਗਏ ਇੱਕ ਵੇਰਾਂ ਪਾਪ ਦੀ ਬੇੜੀ 'ਚ ਚੜ੍ਹ ਬੈਠੇ ਤਾਂ ਪਹਿਲੇ ਪੂਰ 'ਚ 1 ਲੱਖ ਦੀ ਢੇਰੀ ਲੱਗੂਗੀ ਹਰ ਹਾਲਤ ਦੇ ਵਿੱਚ, ਹੈ ਨਾ। ਇਹ ਸੰਤਾਂ ਨੇ ਜਿਹੜੀ ਆਪ ਗੱਲ ਕਹੀ ਸੀ। ਫਿਰ ਕੁਲਦੀਪ ਬਰਾੜ ਇੱਕ ਆਪਾ ਵਿਰੋਧੀ ਗੱਲ ਹੀ ਜਿਹੜੀ ਥੋੜ੍ਹਾ ਅੱਗੇ ਜਾ ਕੇ ਲਿਖਦਾ, ਕਹਿੰਦਾ ਕਿ ਇਹ ਜਦੋਂ ਆਉਂਦਾ ਹੀ 5 ਜੂਨ ਦੀ ਰਾਤ ਨੂੰ ਬਖਤਰ ਬੰਦ ਗੱਡੀ ਜਿਹੜੀ ਸੀ ਉਹ ਪਰਿਕਰਮਾ 'ਚ ਵਾੜੀ ਪੂਰਬੀ ਪਾਸੇ ਤੋਂ, ਤਾਂ ਆਉਂਦਾ ਜਦੋਂ 4:30 ਵਜੇ ਅਕਾਲ ਤਖ਼ਤ ਦੇ ਨੇੜੇ ਪਹੁੰਚੀ ਤਾਂ ਅਕਾਲ ਤਖ਼ਤ ਤੋਂ ਕਹਿੰਦਾ ਕਿ ਟੈਂਕ ਮਾਰ ਹਥਿਆਰ ਦਾ ਦੱਗ ਗਿਆ ਗੋਲਾ ਜਿਹੜਾ ਸੀ ਉਹ ਬਖਤਰ ਬੰਦ ਗੱਡੀ ਦੇ ਆ ਕੇ ਜਿਹੜਾ ਵੱਜ ਗਿਆ ਅਤੇ ਸਾਡੀ ਗੱਡੀ ਜਿਹੜੀ ਸੀ ਉਹ ਗਤੀਹੀਨ ਹੋ ਗਈ, ਹੈ ਨਾ। ਪਿੱਛੇ ਲਿਖ ਰਿਹਾ ਕਿ ਸੰਤਾਂ ਨੂੰ ਇਹ ਨਹੀਂ ਸੀ ਪਤਾ ਕਿ ਇੱਥੇ ਟੈਂਕਾਂ ਨਾਲ ਹਮਲਾ ਹੋਏਗਾ, ਟੈਂਕ ਆਉਣਗੇ ਅਤੇ ਫੌਜ ਆਏਗੀ। ਅਤੇ ਪਰ ਇਹਦੀ ਇਸ ਗੱਲ ਤੋਂ ਪਤਾ ਲੱਗਦਾ ਕਿ ਜੇ ਸੰਤਾਂ ਨੇ ਇਹ ਨਹੀਂ ਸੀ ਸੋਚਿਆ ਕਿ ਟੈਂਕਾਂ ਨਾਲ ਹਮਲਾ ਨਹੀਂ ਹੋਵੇਗਾ ਤਾਂ ਫਿਰ ਇਹ ਟੈਂਕ ਉਡਾਉਣ ਵਾਲੀਆਂ ਜਿਹੜੀਆਂ ਤੋਪਾਂ ਸਨ ਉਹ ਸੰਤਾਂ ਨੇ ਕਿਵੇਂ ਅੰਦਰ ਲੈ ਆਉਂਦੀਆਂ, ਹੈ ਨਾ, ਜਿਹਨਾਂ ਦੇ ਨਾਲ ਟੈਂਕ ਜਿਹੜੇ ਸੀ ਉਹਨਾਂ ਦੇ ਨਸ਼ਟ ਕੀਤੇ ਜਾਂ ਬਖਤਰ ਬੰਦ ਗੱਡੀਆਂ ਜਿਹੜੀਆਂ ਸੀ ਉਹਨਾਂ ਨੂੰ ਜਿਹੜਾ ਵਾ ਉਹ ਰੋਕ ਰੱਖਿਆ, ਹੈ ਨਾ। ਅਤੇ ਫਿਰ June 84 ਜੋ ਦਰਬਾਰ ਸਾਹਿਬ 'ਤੇ ਹਮਲਾ ਹੋਇਆ, ਅਕਾਲ ਤਖ਼ਤ ਸਾਹਿਬ ਉੱਤੇ ਹਮਲਾ ਹੋਇਆ ਤਾਂ ਫੌਜੀ ਯੂਨਿਟਾਂ 'ਚੋਂ ਜਿਹੜੇ ਸਿੱਖ ਫੌਜੀ ਬਾਗੀ ਹੋ ਕੇ ਅੰਮ੍ਰਿਤਸਰ ਵੱਲ ਚੱਲ ਪਏ ਸਨ। ਕੁਲਦੀਪ ਬਰਾੜ ਇਹਨਾਂ ਬਾਗੀ ਸਿੱਖ ਫੌਜੀਆਂ ਬਾਰੇ ਲਿਖਦਾ ਕਿ ਇਹਨਾਂ ਅਫਸਰਾਂ 'ਚੋਂ ਬਹੁਤੇ ਉਹ ਸਨ ਜਿਹੜੇ ਜਾਂ ਤਾਂ ਨੌਕਰੀ ਤੋਂ ਬਰਖਾਸਤ ਕੀਤੇ ਗਏ ਜਾਂ ਨੌਕਰੀ ਵਿੱਚ ਪਦਉੱਨਤੀ ਤੋਂ ਪਿੱਛੇ ਧੱਕ ਦਿੱਤੇ ਗਏ ਸਨ। ਇਹ ਅਸਤੁਸ਼ਟ ਲੋਕ ਸਨ ਜਿਹੜੇ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੇ ਸਨ, ਹੈ ਨਾ। ਅਤੇ ਕੁਲਦੀਪ ਬਰਾੜ ਨੇ ਜਿਹੜੇ ਧਰਮੀ ਫੌਜੀ ਸਨ ਉਹਨਾਂ ਨੂੰ ਅਸੰਤੁਸ਼ਟ ਲੋਕ ਕਹਿ ਕੇ ਉਹਨਾਂ ਦੀ ਜਿਹੜੀ ਇਤਿਹਾਸ ਪ੍ਰਤੀ ਚੇਤਨਤਾ ਵਾ ਜਾਂ ਪੰਜਾਬ ਦੇ ਹੱਕਾਂ ਪ੍ਰਤੀ ਜਿਹੜੀ ਉਹਨਾਂ ਦੀ ਜਾਗਰੂਕਤਾ ਸੀ ਉਹਨੂੰ ਨਜ਼ਰ ਅੰਦਾਜ਼ ਜਿਹੜਾ ਵਾ ਉਹ ਕੀਤਾ ਵਾ। ਅਤੇ ਕੁਲਦੀਪ ਬਰਾੜੀ ਦਾ ਇੰਨਾ ਕਹਿਣਾ ਕਿ ਧਰਮੀ ਫੌਜੀਆਂ ਨੂੰ ਉੱਲੂ ਸਿੱਧਾ ਕਰਨ ਵਾਲੇ ਕਹਿਣ ਬਾਰੇ ਇਹ ਸੋਚਣਾ ਬਣਦਾ ਹੈ ਕਿ ਉੱਲੂ ਸਿੱਧਾ ਕਰਨ ਵਾਲੇ ਜਿਹੜੇ ਉਹ ਟੈਂਕਾਂ ਤੋਪਾਂ ਦੇ ਵਰਦੀਆਂ ਗੋਲੀਆਂ ਮੂਹਰੇ ਆ ਕੇ ਡਟਿਆ ਨਹੀਂ ਕਰਦੇ, ਉੱਲੂ ਸਿੱਧੇ ਕਰਨ ਵਾਲੇ ਆਪਣੀ ਰੋਜ਼ੀ ਕਿਰਤ ਨੂੰ ਲੱਤ ਨਹੀਂ ਮਾਰ ਦਿਆ ਕਰਦੇ। ਸਿੱਖ ਇਤਿਹਾਸ ਅੰਦਰ ਆਪਾਂ ਦੇਖਦੇ ਹਾਂ ਕਿ ਚਕਰੈਲ ਸਿੰਘਾਂ ਨੇ ਆਪਣੀਆਂ ਨੌਕਰੀਆਂ ਜਿਹੜੀਆਂ ਉਹ ਸਿੱਖ ਪੰਥ ਦੇ ਲਈ ਜਿਹੜੀਆਂ ਅਨੇਕ ਵਾਰ ਛੱਡੀਆਂ ਨੇ। ਸੁਬੇਕ ਸਿੰਘ ਜੰਬਰ ਜਿਹੜਾ ਵਾ ਉਹਦਾ ਸਾਡੇ ਕੋਲ ਵੱਡਾ ਹਵਾਲਾ ਜਿਹੜਾ ਉਹ ਹੈਗਾ ਹੈ। ਕੁਲਦੀਪ ਬਰਾੜ ਆਪਣੀ ਇਸ ਕਿਤਾਬ ਦੇ ਅੰਦਰ ਵਾਰ ਵਾਰ ਇਹ ਕਹਿਣ ਦੀ ਕੋਸ਼ਿਸ਼ ਕਰਦਾ ਕਿ ਇਹ ਹਮਲਾ ਜਿਹੜਾ ਵਾ ਉਹ ਹਰਿਮੰਦਰ ਸਾਹਿਬ 'ਤੇ ਨਹੀਂ ਸੀ ਕੀਤਾ ਗਿਆ, ਹਰਿਮੰਦਰ ਸਾਹਿਬ ਜਿਹੜਾ ਉਹ ਸਹੀ ਸਲਾਮਤ ਹੈ। ਇਹ ਸਾਰੀ ਕਿਤਾਬ ਦੇ ਵਿੱਚ ਅਨੇਕ ਜਗ੍ਹਾ ਦੇ ਉੱਤੇ ਜਿਹੜਾ ਵਾ ਇਹ ਸ਼ਬਦ ਲਿਖਦਾ, ਪਰ ਕਿਤਾਬ 'ਚ ਲੇਖਕ ਨੇ ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਜ਼ਿਕਰ ਜਿਹੜਾ ਵਾ ਜਾਣ ਬੁੱਝ ਕੇ ਬਹੁਤ ਘੱਟ ਕੀਤਾ। ਬਸ 4-5 ਥਾਵਾਂ ਦੇ ਉੱਤੇ ਅਕਾਲ ਤਖਤ ਸਾਹਿਬ ਦਾ ਜ਼ਿਕਰ ਜਿਹੜਾ ਵਾ ਉਹ ਕਰਦਾ ਹੈ। ਜਿੱਥੇ ਉਹਨੂੰ ਅਕਾਲ ਤਖਤ ਸਾਹਿਬ ਦੇ ਜ਼ਿਕਰ ਕਰਨ ਦੀ ਲੋੜ ਪੈਂਦੀ ਆ, ਉੱਥੇ ਉਹਨੂੰ ਧਾਰਮਿਕ ਸਥਾਨ ਜਿਹੜਾ ਵਾ ਉਹ ਲਿਖ ਦਿੰਦਾ ਹੈ। ਅਤੇ ਨਾਲ ਹੀ ਉਹਦੇ ਇਹ ਲਿਖਦਾ ਕਿ ਹਰਿਮੰਦਰ ਸਾਹਿਬ ਜਿਹੜਾ ਵਾ ਉਹ ਸਹੀ ਸਲਾਮਤ ਹੈ। ਅਕਾਲ ਤਖਤ ਸਾਹਿਬ ਦਾ ਜ਼ਿਕਰ ਬਹੁਤ ਘੱਟ ਕਰਨਾ ਇਸ ਕਰਕੇ ਆ ਉਹਦੇ ਵੱਲੋਂ ਕਿ ਅਕਾਲ ਤਖਤ ਦਾ ਇੱਕ ਆਪਣਾ ਇਤਿਹਾਸ ਹੈ ਸਿੱਖ ਮੀਰੀ ਪੀਰੀ ਦੇ ਵਿੱਚ। ਇਹਦਾ ਜ਼ਿਕਰ ਕਰਨ ਨਾਲ ਪਾਠਕ ਜਿਹੜਾ ਵਾ ਉਹਦੇ ਮਨ 'ਚ ਅਕਾਲ ਤਖਤ ਦੇ ਇਤਿਹਾਸ ਜਾਣਨ ਬਾਰੇ ਜਿਹੜੀ ਇੱਕ ਉਤਸੁਕਤਾ ਪੈਦਾ ਹੋਵੇਗੀ ਅਤੇ ਉਹ ਇਤਿਹਾਸ ਜਾਣਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰੇਗਾ। ਜਦੋਂ ਇਤਿਹਾਸ ਜਾਣੇਗਾ ਤਾਂ ਉਸਨੂੰ ਅਕਾਲ ਤਖਤ ਸਾਹਿਬ ਦਾ ਜਿਹੜਾ ਸਿੱਖ ਪੰਥ ਦੇ ਅੰਦਰ ਰੋਲ ਵਾ, ਹੈ ਨਾ, ਇਹ ਉਹਦੇ ਬਾਰੇ ਪਤਾ ਲੱਗੇਗਾ। ਇਸ ਕਰਕੇ ਉਹਨੇ ਅਕਾਲ ਤਖਤ ਸਾਹਿਬ ਸ਼ਬਦ ਵਰਤਣ ਤੋਂ ਕਿਤਾਬ 'ਚ ਵਿੱਚ ਜਿਹੜਾ ਵਾ ਉਹ ਨਜ਼ਰਅੰਦਾਜ਼ ਕੀਤਾ ਹੈ ਕਿ ਕਿਸੇ ਤਰੀਕੇ ਨਾਲ ਅਕਾਲ ਤਖਤ ਸ਼ਬਦ ਨਾ ਵਰਤਿਆ ਜਾਵੇ। ਇਹਦੇ ਜਗ੍ਹਾ ਜਿਹੜਾ ਵਾ ਗੁਰੂ ਘਰ ਜਾਂ ਕੋਈ ਗੁਰਧਾਮ ਸ਼ਬਦ ਜਿਹੜਾ ਜਾਂ ਧਾਰਮਿਕ ਸਥਾਨ ਬਹੁਤ ਜਗ੍ਹਾ 'ਤੇ ਇਹ ਸ਼ਬਦ ਜਿਹੜਾ ਵਾ ਉਹ ਵਰਤਦਾ ਹੈ। ਹਾਲਾਂਕਿ ਸਿੱਖ ਧਰਮ ਅੰਦਰ ਜਿਹੜਾ ਵਾ ਜੇ ਹਰਿਮੰਦਰ ਸਾਹਿਬ ਪੀਰੀ ਦਾ ਚਿੰਨ੍ਹ ਤਾਂ ਅਕਾਲ ਤਖਤ ਸਾਹਿਬ ਮੀਰੀ ਦਾ ਚਿੰਨ੍ਹ ਹੈ। ਫੌਜ ਨੇ ਸਿੱਖਾਂ ਦੀ ਮੀਰੀ 'ਤੇ ਹਮਲਾ ਕੀਤਾ, ਇਸ ਦਾ ਭਾਵ ਹੈ ਕਿ ਸਿੱਖਾਂ ਦੀ ਜਿਹੜੀ ਰਾਜਨੀਤਿਕ ਪ੍ਰਭੂ ਸੱਤਾ ਵਾ ਉਸਨੂੰ ਖਤਮ ਕਰਨ ਲਈ ਕੀਤਾ ਗਿਆ ਇਹ ਜਿਹੜਾ ਵਾ ਉਹ ਹਮਲਾ ਸੀ, ਜਿਹੜੀ ਪ੍ਰਭੂ ਸੱਤਾ ਖਾਲਸਾ ਪੰਥ ਨੂੰ ਅਕਾਲ ਪੁਰਖ ਵੱਲੋਂ ਜਿਹੜੀ ਆ ਉਹ ਮਿਲੀ ਹੋਈ ਹੈ। ਕੁਲਦੀਪ ਬਰਾੜਾ ਵੱਲੋਂ ਫੌਜ ਵੱਲੋਂ ਦਰਬਾਰ ਸਾਹਿਬ ਅੰਦਰ ਕੀਤੀਆਂ ਗਈਆਂ ਜਿਹੜੀਆਂ ਕਰਤੂਤਾਂ ਵਾ ਉਹਨੂੰ ਬੜੀ ਸਫਾਈ ਦੇ ਨਾਲ ਉਹ ਸੰਗਤਾਂ ਦੇ ਸਿਰ ਵੀ ਮੜਦਾ ਹੈ। ਉਹਦੀਆਂ ਫੌਜ ਵੱਲੋਂ ਜਿਹੜੀਆਂ ਕੀਤੀਆਂ ਜਾ ਰਹੀਆਂ ਕਰਤੂਤਾਂ ਨੇ ਉਹਨਾਂ ਨੂੰ ਸੰਗਤ ਦੇ ਸਿਰ ਜਿਹੜਾ ਵਾ ਬੜੀ ਚਲਾਕੀ ਦੇ ਨਾਲ ਮੜਦਾ। ਉਹ ਕਿੱਦਾਂ ਮੜਦਾ? ਕਹਿੰਦਾ ਕਿ ਦਰਬਾਰ ਸਾਹਿਬ ਦੀ ਪਰਿਕਰਮਾ 'ਚੋਂ ਹਿੰਦੁਸਤਾਨੀ ਫੌਜ ਵੱਲੋਂ ਜਿਹੜੀਆਂ ਪੀਤੀਆਂ ਗਈਆਂ ਰੰਮ ਦੀਆਂ ਬੋਤਲਾਂ ਸੀ ਜਿਨ੍ਹਾਂ 'ਤੇ ਲਿਖਿਆ ਸੀ ਕਿ ਸਿਰਫ ਸੈਨਿਕ ਸੇਵਾ ਕਰਮਚਾਰੀਆਂ ਵਾਸਤੇ, ਹੈ ਨਾ, ਅਤੇ ਉਹ ਬਹੁਤ ਥਾਵਾਂ 'ਤੇ ਦਰਬਾਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚੋਂ ਜਿਹੜੀਆਂ ਉਹ ਮਿਲੀਆਂ ਸਨ। ਉਹਨਾਂ ਦੇ ਬਾਰੇ ਉਹ ਕਹਾਣੀ ਘੜਦਾ, ਕਹਿੰਦਾ ਕਿ ਮੈਂ ਰੰਮ ਦੀਆਂ ਖਾਲੀ ਬੋਤਲਾਂ ਦੇ ਰਾਜ ਦੀ ਤਹਿ ਤੱਕ ਪੁੱਜਣ ਲਈ ਕੁਝ ਅਫਸਰਾਂ ਦੀ ਡਿਊਟੀ ਲਾਈ ਜਿਨ੍ਹਾਂ ਨੇ ਇੱਕ ਔਰਤ ਪਕੜੀ ਜੋ ਰੰਮ ਦੀ ਕੰਟੀਨ ਵਾਲੀ ਖਾਲੀ ਬੋਤਲ ਪਰਿਕਰਮਾ ਦੇ ਬਰਾਂਡੇ 'ਚ ਇੱਕ ਨੁੱਕਰ 'ਚ ਰੱਖ ਰਹੀ ਸੀ, ਹੈ ਨਾ। ਉਹ ਔਰਤ ਕੌਣ ਸੀ ਉਹਦੇ ਬਾਰੇ ਕੁਝ ਨਹੀਂ ਦੱਸ ਰਿਹਾ ਅਤੇ ਇੱਕ ਆਪਣੇ ਵੱਲੋਂ ਇੱਕ ਕਹਾਣੀ ਜਿਹੜੀ ਉਹਦੇ ਬਾਰੇ ਘੜਦਾ ਹੈ, ਪਰ ਇੱਕ ਸਰਕਾਰੀ ਰਿਪੋਰਟ ਜਿਹੜੀ ਉਹਦੀ ਇਸ ਜਿਹੜਾ ਇਹਦਾ ਇਹ ਵਰਤਾਂਤ ਹੈ ਉਹਨੂੰ ਝੂਠਾ ਕਰਦੀ। ਉਹ ਸਰਕਾਰੀ ਰਿਪੋਰਟ ਅਨੁਸਾਰ ਫੌਜ ਨੇ ਸਿਰਫ ਪੰਜਾਬ 'ਚੋਂ ਹੀ ਉਸ ਦਿਨਾਂ ਦੇ ਵਿੱਚ ਉਸ ਹਫ਼ਤੇ 'ਚ 7 ਲੱਖ ਬੋਤਲਾਂ ਰੰਮ ਦੀਆਂ, 30,000 ਵਿਸਕੀ ਦੇ ਅਧੀਏ, 60,000 ਬਰਾਂਡੀ ਦੇ ਅਧੀਏ ਅਤੇ 1,60,000 ਬੀਅਰ ਦੀਆਂ ਬੋਤਲਾਂ ਜਿਹੜੀਆਂ ਉਹ ਖਰੀਦੀਆਂ ਸਨ। ਇਹ ਸਾਰੀਆਂ ਪੰਜਾਬ ਸਰਕਾਰ ਦੇ ਟੈਕਸ ਅਤੇ ਐਕਸਾਈਜ਼ ਮਹਿਕਮੇ ਨੇ ਇੱਕ ਨੋਟੀਫਿਕੇਸ਼ਨ ਰਾਹੀਂ ਟੈਕਸ ਫਰੀ ਕਰਕੇ ਫੌਜ ਨੂੰ ਓਪਰੇਸ਼ਨ ਬਲਿਊ ਸਟਾਰ ਵਾਸਤੇ ਜਿਹੜੀ ਆ ਉਹ ਮੁਹੱਈਆ ਕਰਵਾਈਆਂ ਸਨ। ਇਸ ਤੋਂ ਇਲਾਵਾ ਉਹਨਾਂ ਨੂੰ ਬਹੁਤ ਸਾਰੀਆਂ ਸਿਗਰਟਾਂ ਦੀਆਂ ਡੱਬੀਆਂ ਜਿਹੜੀਆਂ ਉਹ ਵੀ ਦਿੱਤੀਆਂ ਗਈਆਂ ਸਨ। ਉਪਰੋਕਤ ਸਰਕਾਰੀ ਜਿਹੜੀ ਰਿਪੋਰਟ ਵਾ ਉਹ ਵੀ ਕੁਲਦੀਪ ਬਰਾੜ ਦੇ ਇਸ ਬਿਰਤਾਂਤ ਨੂੰ ਜਿਹੜੀ ਆ ਉਹਦਾ ਸੱਚ ਜਿਹੜਾ ਵਾ ਉਹ ਸਾਹਮਣੇ ਲਿਆਉਣ ਦਿੰਦੀ ਹੈ। ਕੁਲਦੀਪ ਬਰਾੜ ਨੇ 2013 ਦੇ ਵਿੱਚ ਆਪਣੀ ਇਹ ਕਿਤਾਬ ਦੇ ਅੰਦਰ ਇੱਕ ਅਧਿਆਏ ਜਿਹੜਾ ਵਾ 30 ਸਾਲ ਬਾਅਦ ਨਾਮ ਹੇਠ ਜਿਹੜਾ ਵਾ ਨਾ ਉਹ ਜੋੜਿਆ ਹੈ। ਇਹ ਅਧਿਆਇ ਜੋੜਨ ਦਾ ਜਿਹੜੇ 2 ਵੱਡੇ ਕਾਰਨ ਸਨ, ਇੱਕ ਤਾਂ ਕਿ 6 ਜੂਨ 2012 ਨੂੰ ਦਰਬਾਰ ਸਾਹਿਬ ਪਰਿਕਰਮਾ ਦੇ ਅੰਦਰ ਜਿਹੜੀ ਆ ਉਹ ਘੱਲੂਘਾਰੇ ਦੇ ਸਮੂਹ ਸਿੱਧਾਂ ਦੀ ਯਾਦਗਾਰ ਜਿਹੜੀ ਸੀ ਉਹ ਬਣੀ ਸੀ, ਉਹ ਉਹਨੂੰ ਬਹੁਤ ਜ਼ਿਆਦਾ ਚੁਭੀ ਸੀ। ਦੂਸਰਾ 30 ਸਤੰਬਰ 2012 ਨੂੰ ਲੰਡਨ ਦੇ ਵਿੱਚ ਕੁਲਦੀਪ ਬਰਾੜ ਦੇ ਉੱਤੇ ਸਿੰਘਾਂ ਨੇ ਜਿਹੜਾ ਸੀ ਹਮਲਾ ਕੀਤਾ ਸੀ, ਜਿਹਦੇ ਵਿੱਚ ਉਹ ਬਚ ਗਿਆ ਸੀ। ਉਹਦੇ ਗਲੇ ਵਿੱਚ ਛੁਰਾ ਜਿਹੜਾ ਸੀ ਉਹ ਕੁਝ ਨੌਜਵਾਨਾਂ ਨੇ ਜਿਹੜਾ ਸੀ ਉਹ ਮਾਰਿਆ ਸੀ, ਅਤੇ ਇਸ ਕਰਕੇ ਇਹਨੇ ਜਿਹੜਾ ਵਾ ਇੱਕ 2013 ਦੇ ਵਿੱਚ ਅਲੱਗ ਅਧਿਆਇ ਜਿਹੜਾ ਬਾਅਦ ਦੇ ਵਿੱਚ ਇਸ ਕਿਤਾਬ ਦੇ ਵਿੱਚ ਜਿਹੜਾ ਵਾ ਉਹ ਜੋੜਿਆ। ਉਹ ਤੋਂ ਪਤਾ ਲੱਗਦਾ ਹੈ ਕਿ ਕੁਲਦੀਪ ਬਰਾੜ ਜਿਹੜਾ ਵਾ ਇਹ ਉਸ 2013 ਤੱਕ ਜਿਹਦੀ ਉਹ ਇੰਨੀ ਵਫਾਦਾਰੀ ਆਪਣੇ ਵੱਲੋਂ ਪੇਸ਼ ਕਰਦਾ ਸੀ ਉਸ ਹਕੂਮਤ ਤੋਂ ਜਿਹੜਾ ਵਾ ਉਹ ਨਿਰਾਸ਼ ਸੀ, ਅਤੇ ਗੁਰੂ ਖਾਲਸਾ ਪੰਥ ਅੰਦਰ ਸੰਤ ਜਰਨੈਲ ਸਿੰਘ ਅਤੇ ਸਮੂਹ ਸਿੱਧਾਂ ਦਾ ਸਤਿਕਾਰ ਦੇਖ ਕੇ ਉਹ ਆਪਣੀ ਇਸ ਅਧਿਆਇ ਦੇ ਵਿੱਚ ਖਿੱਝ ਪੇਸ਼ ਕਰਦਾ ਹੈ। ਉਹ ਖਿੱਝਦਾ ਵਾ ਕਿ ਸੰਤਾਂ ਦੀ ਇੰਨੀ ਉਪਮਾ ਹੋ ਰਹੀ ਹੈ, ਸੰਤਾਂ ਨੂੰ ਜਿਹੜਾ ਹੁਣ ਇੰਨਾ ਲੋਕ ਜਿਹੜੇ ਨੇ ਉਹ ਸਤਿਕਾਰ ਦੇ ਰਹੇ ਨੇ, ਅਤੇ ਜਿਹੜੀ ਸਰਕਾਰ ਵਾ ਜਾਂ ਹਕੂਮਤ ਜਿਹੜੀ ਆ, ਹੈ ਨਾ, ਅਤੇ ਉਹ ਜਿਨ੍ਹਾਂ ਦੇ ਲਈ ਅਸੀਂ ਲੜੇ ਸੀ ਉਹਨਾਂ ਨੇ ਸਾਨੂੰ ਜਿਹੜਾ ਵਾ ਔਖੋਂ ਪਰੋਖੇ ਕਰ ਦਿੱਤਾ, ਸਾਨੂੰ ਵਰਤ ਕੇ ਜਿਹੜਾ ਵਾ ਉਹ ਛੱਡ ਦਿੱਤਾ ਹੈ। ਇਸ ਤਰੀਕੇ ਦੇ ਨਾਲ ਉਹ ਲਿਖਦਾ ਆਉਂਦਾ ਕਿ ਅਣਲਿਖਤ ਨੀਤੀ ਆਉਂਦਾ ਕਿ ਇਹੋ ਜਾਪਦੀ ਕਿ ਜੋ ਕੁਝ ਵਾਪਰਦਾ ਉਹਨੂੰ ਅੱਖੋਂ ਪਰੋਖੇ ਕਰੋ ਅਤੇ ਆਸ ਰੱਖੋ ਕਿ ਸਮੇਂ ਦੇ ਬੀਤਣ ਨਾਲ ਭਾਈਚਾਰੇ ਦਾ ਗੁੱਸਾ ਜਿਹੜਾ ਵਾ ਉਹ ਦੂਰ ਹੋ ਜਾਵੇਗਾ। ਇਸ ਆਪਣੇ ਆਖਰੀ ਅਧਿਆਇ ਦੇ ਵਿੱਚ ਸਿੱਖਾਂ ਬਾਰੇ ਇਹ ਲਿਖਦਾ ਹੈ, ਆਪਣੀਆਂ 2 ਪੀੜ੍ਹੀਆਂ ਦੇ ਰਾਸ਼ਟਰਵਾਦੀ ਭਗਤੀ ਨਾਲ ਭਰੇ ਕੁਲਦੀਪ ਬਰਾੜ ਦਾ ਹਾਲ ਵੀ ਜਿਹੜਾ ਵਾ ਉਹ ਸਿੱਖ ਪੰਥ ਦੇ ਅੰਦਰ ਹਰ ਭਗਤ ਨਿਰੰਜਣੀ ਹੈ, ਰਾਮੇ ਰੰਧਾਵੇ, ਕਰਮੇ ਸ਼ੀਨੇ ਅਤੇ ਲਖਪਤ ਰਾਏ ਜਿਹਾ ਹੀ ਹੈ, ਜਿਨ੍ਹਾਂ ਨੇ ਆਪਣੀ ਵਫ਼ਾਦਾਰੀ ਜਿਹੜੀ ਆ ਹਕੂਮਤਾਂ ਪ੍ਰਤੀ ਜਿਹੜੀ ਆ ਉਹ ਨਿਭਾਈ, ਗੁਰੂ ਖਾਲਸਾ ਪੰਥ ਦੇ ਜਿਹੜੀ ਆ ਉਹ ਵਿਰੁੱਧ ਜਿਹੜੀ ਆ ਉਹ ਭੁਗਤੀ ਆ, ਹਕੂਮਤਾਂ ਵੱਲੋਂ ਲਿਖਵਾਏ ਅਜਿਹੇ ਸਾਹਿਤ ਨੂੰ ਸਿੱਖ ਪੰਥ ਜਿਹੜਾ ਉਹ ਹਮੇਸ਼ਾ ਦਯਾਨੰਦ ਸਰਸਵਤੀ ਦੇ ਲਿਖੇ ਸਤਿਆਰਥ ਪ੍ਰਕਾਸ਼ ਵਾਲੀ ਲੜੀ 'ਚ ਰੱਖ ਕੇ ਜਿਹੜਾ ਵਾ ਉਹ ਅਧਿਐਨ ਕਰੇਗਾ। ਗੁਰੂ ਖਾਲਸਾ ਜਿਹੜਾ ਉਹ ਸਰਵ ਸਮਰੱਥ ਆ, ਉਹ ਖੁਦਾ ਵਰਗਾ ਵਾ, ਜਾਹੇ ਖਾਲਸਾ ਖੁਦ ਖੁਦੇ ਖੁਦਾਏ। ਇਹ ਪੰਥ ਅੰਦਰ ਗੁਰੂ ਦੀ ਸ਼ਕਤੀ ਆ, ਇਹਦੇ ਅੰਦਰ ਤਪਸਵੀ ਭਗਤ ਨੇ, ਇਹ ਪੰਥ ਕਦੇ ਖਤਮ ਨਹੀਂ ਹੋਏਗਾ। ਇਹ ਪੰਥ ਅਜਿਹੀਆਂ ਲਿਖਤਾਂ ਦਾ ਨਿਤਾਰਾ ਜਿਹੜਾ ਵਾ ਉਹ ਕਰਦਾ ਰਹੇਗਾ। ਪੰਥ ਮੱਧ ਹੈ ਗੁਰ ਕੀ ਸ਼ਕਤ, ਪੰਥ ਮੱਧ ਜਪ ਤਪੀਏ ਭਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।